SBS ਦੇ ਨਿਊਜ਼ ਰੂਮ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਸਿਡਨੀ ਮਹਾਨਗਰ ਵਿਚਲੇ ਲੌਕਡਾਊਨ ਵਿੱਚ ਕੀਤਾ ਗਿਆ ਵਾਧਾ। ਕੋਰੋਨਾ ਵਾਇਰਸ ਦੇ ਸਾਹਮਣੇ ਆਏ 27 ਨਵੇਂ ਕੇਸ। ਫੈਡਰਲ ਸਰਕਾਰ ਨਾਲ ਕੀਤੀ ਬੈਠਕ ਤੋਂ ਬਾਅਦ ਵਪਾਰਕ ਅਦਾਰਿਆਂ ਵੱਲੋਂ ਵੈਕਸੀਨੇਸ਼ਨ ਵਿੱਚ ਸਹਿਯੋਗ ਦੇਣ ਦਾ ਕੀਤਾ ਗਿਆ ਹੈ ਪ੍ਰਣ। ਅਤੇ ਖੇਡਾਂ ਵਿੱਚ ਇਟਲੀ ਨੇ ਸਪੇਨ ਨੂੰ ਹਰਾਉਂਦੇ ਹੋਏ ਯੂਰੋ 2020 ਦੇ ਫਾਈਨਲ ਵਿੱਚ ਲਿਆ ਦਾਖਲਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਸਿਡਨੀ ਦੇ ਉੱਤਰ ਪੱਛਮੀ ਇਲਾਕਿਆਂ ਵਿੱਚ ਕੋਵਿਡ-19 ਦੇ ਤਾਜ਼ਾ ਹੋਏ ਫੈਲਾਅ ਤੋਂ ਬਾਅਦ ਲੌਕਡਾਊਨ ਇੱਕ ਹੋਰ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ। ਹਾਲ ਵਿੱਚ ਹੀ ਸਾਹਮਣੇ ਆਏ ਕੋਰੋਨਾ ਵਾਇਰਸ ਦੇ 27 ਨਵੇਂ ਕੇਸਾਂ ਵਿੱਚੋਂ ਸਿਰਫ 13 ਹੀ ਇਕੱਲਤਾ ਵਿੱਚ ਸਨ। ਇਸ ਲੌਕਡਾਊਨ ਦੇ ਨਤੀਜੇ ਵਜੋਂ ਸਿਡਨੀ ਦੇ ਸਕੂਲੀ ਵਿਦਿਆਰਥੀ ਹੁਣ ਆਪਣੀ ਟਰਮ 3 ਦੀ ਪੜ੍ਹਾਈ ਘਰਾਂ ਵਿੱਚ ਰਹਿੰਦੇ ਹੋਏ ਰਿਮੋਟਲੀ ਸ਼ੁਰੂ ਕਰਨਗੇ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬਰਜਿਕਲੀਆ ਨੇ ਕਿਹਾ ਹੈ ਕਿ ਨਵੇਂ ਸਾਹਮਣੇ ਆਏ ਕੇਸ ਲਿਵਰਪੂਲ, ਫੇਅਰਫੀਲਡ ਅਤੇ ਬੈਂਕਸਟਾਊਨ, ਕੈਂਟਰਬਰੀ ਸ਼ਹਿਰਾਂ ਤੋਂ ਹਨ।
Overnight, New South Wales recorded 18 cases of community transmission. 11 of those cases were people that were completely in isolation. 5 of those cases were people that were partially in isolation and 2 people, unfortunately, were infectious in the community.
ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 45,000 ਟੈਸਟ ਕਰਵਾਏ ਗਏ ਸਨ। ਨਿਊ ਸਾਊਥ ਵੇਲਜ਼ ਦੀ ਮੁੱਖ ਸਿਹਤ ਅਫਸਰ ਡਾਕਟਰ ਖੈਰੀ ਛੈਂਡ ਨੇ ਕਿਹਾ ਹੈ ਕਿ ਇਸ ਸਮੇਂ ਰਾਜ ਦੇ 37 ਲੋਕ ਹਸਪਤਾਲਾਂ ਵਿੱਚ ਲਾਗ ਦੇ ਇਲਾਜ ਕਾਰਨ ਦਾਖਲ ਕੀਤੇ ਹੋਏ ਹਨ ਅਤੇ ਇਹਨਾਂ ਵਿੱਚੋਂ 7 ICU ਵਿੱਚ ਹਨ।
The areas that I'd like to focus on at the moment is our Fairfield and Bosley Park communities. I'd like to see incredibly high testing rates in those communities as we try to identify any unrecognized chains of transmission. For those that have had their first dose and it's coming up time for your second dose of the AstraZeneca vaccine, make sure you have an appointment. Against the Delta strain, 2 doses of both Pfizer or AstraZeneca are very effective at preventing hospitalization and death.
ਆਸਟ੍ਰੇਲੀਆ ਦੇ ਵਪਾਰਕ ਅਦਾਰੇ ਆਪਣੇ ਕਰਮਚਾਰੀਆਂ ਅਤੇ ਗਾਹਕਾਂ ਨੂੰ ਕੋਵਿਡ-19 ਦੀ ਵੈਕਸੀਨ ਦੇ ਟੀਕੇ ਲਗਵਾਉਣ ਲਈ ਉਤਸ਼ਾਹਿਤ ਕਰਨਗੇ। ਕਈ ਅਦਾਰਿਆਂ ਦੇ ਮੁਖੀਆਂ ਨੇ ਫੈਡਰਲ ਸਰਕਾਰ ਨਾਲ ਮੁਲਾਕਾਤ ਕਰਦੇ ਹੋਏ ਇਸ ਟੀਕਾਕਰਨ ਮੁਹਿੰਮ ਦੀਆਂ ਚੁਣੌਤੀਆਂ ਨੂੰ ਸਮਝਣ ਲਈ ਅਤੇ ਇਹਨਾਂ ਦੇ ਹੱਲ ਉੱਤੇ ਵਿਚਾਰਾਂ ਕੀਤੀਆਂ। ਫੈਡਰਲ ਖਜ਼ਾਨਚੀ ਜੋਜ ਫ੍ਰਾਈਡਨਬਰਗ ਨੇ ਕਿਹਾ ਹੈ ਕਿ ਇਹਨਾਂ ਵਪਾਰਾਂ ਨੇ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਵਾਜਾਈ ਦੇ ਸਾਧਨ, ਭਾਈਚਾਰਕ ਸੰਪਰਕ, ਸੰਵਾਦ ਅਤੇ ਹੋਰ ਕਈ ਪ੍ਰਕਾਰ ਦੀ ਮਦਦ ਦੇਣ ਦਾ ਵਚਨ ਦਿੱਤਾ ਹੈ।
ਐਂਡ ਇੰਪੋਰਟੈਂਟਲੀ ਥਿਸ ਰੋਡ ਮੈਪ, ਥਿਸ ਪਲਾਨ ਅਗਰੀਡ ਐਟ ਨੈਸ਼ਨਲ ਕੈਬਨਿਟ ਵਿਲ ਸੀ ਦ ਰੈਲੀਗੇਸ਼ਨ ਆਫ ਲੌਕਡਾਊਨਸ ਐਜ਼ ਅ ਮੈਥਡ ਆਫ ਲਾਸਟ ਰਿਜ਼ੋਰਟ। ਵੀ ਨੀਡ ਐਜ਼ ਅ ਨੇਸ਼ਨ ਟੂ ਮੂਵ ਆਵਰ ਫੋਕਸ ਫਰੋਮ ਦ ਸਪਰੈਸ਼ਨ ਆਫ ਦ ਵਾਇਰਸ ਅਲਟੀਮੇਟਲੀ to living with the virus.
ਸ਼੍ਰੀ ਫ੍ਰਾਈਡਨਬਰਗ ਨੇ ਇਹ ਵੀ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਦੇ ਖਜ਼ਾਨਚੀ ਨੇ ਉਹਨਾਂ ਤੱਕ ਪਹੁੰਚ ਕਰਦੇ ਹੋਏ ਮੰਗ ਕੀਤੀ ਹੈ ਕਿ ਰਾਜ ਵਿੱਚ ਜੌਬ ਕੀਪਰ ਭੱਤੇ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਜਾਵੇ। ਸ਼੍ਰੀ ਫ੍ਰਾਈਡਨਬਰਗ ਨੇ ਕਿਹਾ ਹੈ ਕਿ ਜੌਬ ਕੀਪਰ ਭੱਤਾ ਮੁੜ ਤੋਂ ਦੁਬਾਰਾ ਸ਼ੁਰੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਨੂੰ ਹੁਣ ਇੱਕ ਖਾਸ ਲੌਕਡਾਊਨ ਪੇਮੈਂਟ ਸਪੋਰਟ ਦੇ ਨਾਲ ਬਦਲ ਦਿੱਤਾ ਗਿਆ ਹੈ। ਪਰ ਰਾਜ ਦੇ ਵਿਰੋਧੀ ਧਿਰ ਦੇ ਖਜ਼ਾਨਿਆਂ ਲਈ ਵਕਤਾ ਜਿਮ ਚਾਮਰਸ ਨੇ ਕਿਹਾ ਹੈ ਕਿ ਇਹ ਨਵਾਂ ਭੱਤਾ ਬਹੁਤ ਹੀ ਥੋੜਾ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਦੇ ਨਿਯਮ ਵੀ ਬਹੁਤ ਹੀ ਸਖਤ ਹਨ।
This government is too quick to rule out support for affected areas and too slow to rule out the vaccine. If only Josh Frydenberg was as quick to introduce the vaccine around Australia as he was to rule out additional support for workers and small businesses doing it tough as a consequence of the Morrison government's incompetence.
Melbourne ਦੀਆਂ ਕਰੋਨਾ ਵਾਇਰਸ ਬੰਦਸ਼ਾਂ ਨੂੰ ਕੱਲ੍ਹ ਵੀਰਵਾਰ ਅੱਧੀ ਰਾਤ ਤੋਂ ਹੋਰ ਨਰਮ ਕਰਦੇ ਹੋਏ ਇਹਨਾਂ ਨੂੰ ਖੇਤਰੀ ਵਿਕਟੋਰੀਆ ਵਾਲੀਆਂ ਬੰਦਸ਼ਾਂ ਦੇ ਨਾਲ ਮੇਲ ਦਿੱਤਾ ਜਾਵੇਗਾ। ਕੁਈਨਜ਼ਲੈਂਡ ਵਿੱਚ ਅੱਜ ਕਰੋਨਾ ਵਾਇਰਸ ਦਾ ਇੱਕ ਨਵਾਂ ਸਥਾਈ ਕੇਸ ਦਰਜ ਕੀਤਾ ਗਿਆ ਹੈ। ਜੋ ਕਿ ਘਰੇਲੂ ਇਕੱਲਤਾ ਧਾਰਨ ਕਰਨ ਵਾਲੇ ਵਿਅਕਤੀ ਵਿੱਚ ਪਾਇਆ ਗਿਆ ਹੈ। ਸਿਹਤ ਅਧਿਕਾਰੀਆਂ ਨੇ ਇਸ ਕੇਸ ਦੀ ਧਾਰ ਪਹਿਲਾਂ ਵਾਲੇ ਜਾਣੇ ਪਹਿਚਾਣੇ ਇੱਕ ਕੇਸ ਨਾਲ ਜੁੜਦੀ ਹੋਈ ਦੇਖੀ ਹੈ। ਮੈਲਬਨ ਦੀ ਇੱਕ ਮਾਤਾ ਨੂੰ ਖਾਸ ਰਿਆਇਤ ਦਿੰਦੇ ਹੋਏ ਉਸ ਦੀ 5 ਸਾਲਾ ਧੀ ਨੂੰ ਭਾਰਤ ਤੋਂ ਇੱਥੇ ਲਿਆਉਣ ਵਾਸਤੇ ਇੱਕ ਧਾਰਕ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੁਜਨਿਆ ਗੱਲਾਪਲੀ ਵੱਲੋਂ ਦਾਇਰ ਕੀਤੀਆਂ ਅਰਜ਼ੀਆਂ ਇਹ ਕਹਿ ਕੇ ਰੱਦ ਕਰ ਦਿੱਤੀਆਂ ਗਈਆਂ ਸਨ ਕਿ ਬੱਚੀ ਨੂੰ ਨਾਲ ਲਿਆਉਣ ਵਾਲਾ ਵਿਅਕਤੀ ਆਸਟ੍ਰੇਲੀਅਨ ਨਾਗਰਿਕ ਨਾ ਹੋ ਕੇ ਸਿਰਫ ਸਥਾਈ ਨਿਵਾਸੀ ਹੀ ਸੀ, ਅਤੇ ਦੂਜੀ ਅਰਜ਼ੀ ਇਸ ਲਈ ਰੱਦ ਹੋਈ ਸੀ ਕਿ ਨਾਲ ਲਿਆਉਣ ਵਾਲਾ ਵਿਅਕਤੀ ਸਿਰਫ ਪਰਿਵਾਰਕ ਦੋਸਤ ਹੀ ਸੀ, ਨਾ ਕਿ ਕੋਈ ਪਰਿਵਾਰਕ ਮੈਂਬਰ। ਐਡਵੋਕੇਟ ਨੇਹਾ ਸੰਧੂ ਨੇ ਕਿਹਾ ਹੈ ਕਿ ਉਹਨਾਂ ਨੂੰ ਯਾਤਰਾਵਾਂ ਲਈ ਦਿੱਤੀਆਂ ਜਾਣ ਵਾਲੀਆਂ ਛੋਟਾਂ ਵਾਲੀ ਨੀਤੀ ਤੋਂ ਕਾਫੀ ਹੈਰਾਨੀ ਹੋ ਰਹੀ ਹੈ।
There should be a clarity whether a temporary resident with an exemption be able to travel on the Qantas flight. I know some of the family members like a wife of a citizen or a PR or children can travel. But the people who had got the exemption on other criteria for their job or like priority occupation list, so it should be clear like whether like these kind of this category is able to travel.
United States de Pentagon ne Afghanistan de ik base vichon apniyan faujan chup chupite bahar kadan wali niti da bacha kita hai. ਤਕਰੀਬਨ 20 ਸਾਲਾਂ ਦੇ ਲੰਬੇ ਸਮੇਂ ਤੋਂ ਅਫਗਾਨਿਸਤਾਨ ਦੇ ਏਅਰਬੇਸ ਵਿੱਚ ਰਹਿਣ ਤੋਂ ਬਾਅਦ US ਫੌਜਾਂ ਚੁੱਪ ਚੁਪੀਤੇ ਦੇਸ਼ ਵਿੱਚੋਂ ਬਾਹਰ ਹੋ ਗਈਆਂ ਹਨ, ਅਤੇ ਅਫਗਾਨਿਸਤਾਨ ਦੇ ਨਵੇਂ ਬੇਸ ਕਮਾਂਡਰ ਨੂੰ ਵੀ ਇਸ ਬਾਰੇ ਨਹੀਂ ਦੱਸਿਆ ਗਿਆ ਸੀ। ਅਫਗਾਨ ਅਧਿਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਨੂੰ US ਫੌਜਾਂ ਦੇ ਦੇਸ਼ ਵਿੱਚੋਂ ਚਲੇ ਜਾਣ ਦੇ 2 ਘੰਟਿਆਂ ਬਾਅਦ ਹੀ ਇਸ ਬਾਰੇ ਪਤਾ ਚੱਲਿਆ ਸੀ। ਪਰ ਪੈਂਟਾਗੋਨ ਦੇ ਵਕਤਾ ਜੌਨ ਖਿਰਬੀ ਨੇ ਕਿਹਾ ਹੈ ਕਿ ਇਸ ਬਾਰੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ।
What I can tell you is that there was coordination with Afghan leaders, both in the government as well as in the Afghan security forces, about the eventual turnover of Bagram Air Base. I can't speak for the level of information that went down the Afghan chain of command, but I can tell you that Afghan leaders, civilian and military, were appropriately coordinated with and briefed about the turnover of Bagram Air Base.
ਤੇ ਦੋਸਤੋ ਹੁਣ ਚਲਦੇ ਹਾਂ ਜੀ ਖੇਡਾਂ ਦੀ ਦੁਨੀਆ ਵੱਲ। ਯੂਰੋ 2020 ਫੁੱਟਬਾਲ ਦੇ ਮੁਕਾਬਲਿਆਂ ਲਈ ਹੋਏ ਪਹਿਲੇ ਸੈਮੀਫਾਈਨਲ ਵਿੱਚ ਇਟਲੀ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ ਦੌਰਾਨ 4-2 ਦੀ ਹਾਰ ਦਿੰਦੇ ਹੋਏ ਫਾਈਨਲ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਇਸ ਤੋਂ ਪਹਿਲਾਂ ਖੇਡ ਦਾ ਸਮਾਂ ਪੂਰਾ ਹੋਣ ਸਮੇਂ ਦੋਵੇਂ ਟੀਮਾਂ 1-1 ਗੋਲ ਦੀ ਬਰਾਬਰੀ 'ਤੇ ਆਈਆਂ ਸਨ। ਕੱਲ੍ਹ 8 ਜੁਲਾਈ ਨੂੰ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਦੂਜਾ ਸੈਮੀਫਾਈਨਲ ਖੇਡਿਆ ਜਾਣਾ ਹੈ, ਜਿਸ ਵਿੱਚ ਇੰਗਲੈਂਡ ਦੀ ਟੀਮ ਦਾ ਮੁਕਾਬਲਾ ਡੈਨਮਾਰਕ ਨਾਲ ਹੋਵੇਗਾ, ਅਤੇ ਜੇਤੂ ਰਹਿਣ ਵਾਲੀ ਟੀਮ ਫਾਈਨਲ ਲਈ ਇਟਲੀ ਨਾਲ ਭਿੜੇਗੀ। ਅਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 74.96 ਸੈਂਟਸ ਦੇ ਬਰਾਬਰ, ਭਾਰਤ ਦੇ 55.97 ਅਤੇ ਪਾਕਿਸਤਾਨ ਦੇ 118.49 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ।
It was a very hard game until the end. When Morata failed to score his penalty, we could all finally breathe again.
ਤੇ ਹੁਣ ਪੇਸ਼ ਹੈ ਜੀ ਕੱਲ ਦੇ ਮੌਸਮ ਦਾ ਹਾਲ। ਦੋਸਤੋ ਕੱਲ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਸ ਦੇ ਵਿੱਚ ਇੱਕਾ ਦੁੱਕਾ ਮੀਂਹ ਆ ਸਕਦਾ ਹੈ, ਤਾਪਮਾਨ 19 ਡਿਗਰੀ। ਐਡੀਲੇਡ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 16 ਡਿਗਰੀ। ਮੈਲਬਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 14 ਡਿਗਰੀ। ਹੋਬਾਰਟ ਦੇ ਵਿੱਚ ਬੱਦਲਵਾਈ, 11 ਡਿਗਰੀ। ਕੈਨਬਰਾ ਦੇ ਵਿੱਚ ਸਵੇਰ ਸਮੇਂ ਧੁੰਦ ਪੈ ਸਕਦੀ ਹੈ, 12 ਡਿਗਰੀ। ਵੁਲੋਂਗੋਂਗ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 18 ਡਿਗਰੀ। ਸਿਡਨੀ ਦੇ ਵਿੱਚ ਮੌਸਮ ਸਾਫ਼ ਰਹੇਗਾ, ਧੁੱਪ ਚੜੀ ਰਹੇਗੀ, ਤਾਪਮਾਨ 18 ਡਿਗਰੀ। ਨਿਊਕਾਸਲ ਦੇ ਵਿੱਚ ਵੀ ਅਜਿਹਾ ਮੌਸਮ ਅਤੇ ਤਾਪਮਾਨ ਵੀ 18 ਡਿਗਰੀ। ਬ੍ਰਿਸਬੇਨ ਦੇ ਵਿੱਚ ਇੱਕਾ ਦੁੱਕਾ ਮੀਂਹ, ਤਾਪਮਾਨ 20 ਡਿਗਰੀ। ਕੇਨਸ ਦੇ ਵਿੱਚ ਮੀਂਹ ਪਵੇਗਾ, ਤਾਪਮਾਨ 27 ਡਿਗਰੀ। ਡਾਰਵਨ ਦੇ ਵਿੱਚ ਧੁੱਪ ਚੜੀ ਰਹੇਗੀ, 31 ਡਿਗਰੀ। ਇਹ ਸਨ ਜੀ ਅੱਜ ਦੀਆਂ ਖ਼ਬਰਾਂ।